ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰਾ ਸਰਗੁਰ ਲੈ ਰਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰਾ ਸਤਿਗੁਰ ਲੈ ਰਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅੱਜ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਨੂੰ ਸੁਣਨ ਵਾਸਤੇ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਆ, ਵਡਿਆਈ ਦੇ ਪਾਤਰ ਆ। ਜਿਸ ਸਤਿਗੁਰੂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਜਿਸ ਸਤਿਗੁਰੂ ਦੀ ਅਸੀਂ ਸੇਵਾ ਕਰਦੇ ਹਾਂ, ਜਿਸ ਸਤਿਗੁਰੂ ਦੇ ਸਥਾਨ ਦੇ ਅਸੀਂ ਦਰਸ਼ਨ ਕਰਦੇ ਹਾਂ, ਉਹ ਸਤਿਗੁਰੂ ਜੀ ਸਾਨੂੰ ਕੀ ਸਮਝਾਉਂਦੇ ਹੈ, ਕੀ ਆਖਦੇ ਹੈ, ਇਹ ਅਸੀਂ ਸੁਣਨਾ ਹੈ ਗੁਰੂ ਪਿਆਰਿਓ, ਔਰ ਸੁਣਨਾ ਵੀ ਚਾਹੀਦਾ। ਜਿਸ ਸਤਿਗੁਰੂ 'ਤੇ ਅਸੀਂ ਭਰੋਸਾ ਰੱਖਦੇ ਹਾਂ, ਜਿਸ ਸਤਿਗੁਰੂ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਆਪਣੀਆਂ ਛੋਟੀਆਂ ਵੱਡੀਆਂ ਇੱਛਾਵਾਂ ਜਿਹੜੀਆਂ ਜਿਸ ਸਤਿਗੁਰੂ ਦੇ ਅੱਗੇ ਅਸੀਂ ਰੱਖਦੇ ਹਾਂ, ਉਸ ਸਤਿਗੁਰੂ ਨੂੰ ਸੁਣਨਾ ਵੀ ਚਾਹੀਦਾ। ਬਜ਼ੁਰਗ ਹੁੰਦਾ ਨਾ ਬਾਪੂ ਕਰੇ, ਪੁੱਤਰ ਪਰਦੇਸ ਰਹਿੰਦਾ ਹੈ, ਸ਼ਹਿਰ ਰਹਿੰਦਾ ਹੈ, ਮਿਲਣ ਆਉਂਦਾ ਹੈ, ਇਕੱਲੇ ਨਮਸਕਾਰ ਕਰਕੇ ਵਾਪਸ ਮੁੜ ਜਾਏ ਤੇ ਬਾਪੂ ਨੂੰ ਚੰਗਾ ਨਹੀਂ ਲੱਗਦਾ। ਚੰਗਾ ਉਦੋਂ ਲੱਗਦਾ ਜਦੋਂ ਪੁੱਤਰ ਜਿਹੜਾ ਬਾਪੂ ਦੇ ਕੋਲ ਬੈਠ ਕੇ ਕੁਝ ਆਪਣੇ ਮਨ ਦੀਆਂ ਕਹਿੰਦਾ, ਕੁਝ ਬਾਪੂ ਦੀਆਂ ਸੁਣਦਾ। ਇਹ ਸਤਿਗੁਰੂ ਜੀ ਸਾਡੇ ਪਿਤਾ ਨੇ, ਅਸੀਂ ਅਰਦਾਸ ਦੇ ਰਾਹੀਂ ਆਪਣੇ ਮਨ ਦੀਆਂ ਕਹਿ ਜਾਂਦੇ ਹਾਂ, ਪਰ ਸਤਿਗੁਰੂ ਕੀ ਕਹਿੰਦੇ ਨੇ, ਸਤਿਗੁਰੂ ਕੀ ਸਮਝਾਉਂਦੇ ਨੇ, ਇਹ ਵੀ ਸੁਣਨਾ ਗੁਰ ਪਿਆਰਿਓ ਸਾਡੇ ਵਾਸਤੇ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਹੁਕਮ ਸਾਡੀ ਝੋਲੀ ਪਿਆ, ਉਸ ਹੁਕਮ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਆਦੇਸ਼ ਕਰਦੇ ਹੈ, ਕੀ ਸੰਦੇਸ਼ ਦਿੰਦੇ ਹੈ, ਉਹ ਆਪਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕਰਕੇ ਲੈ ਜਾਣਾ। ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, ਅੱਠ ਪਦਿਆਂ ਦਾ ਅਸ਼ਟਪਦੀ ਹੈ, ਸੋਰਠ ਰਾਗ ਦੇ ਅੰਦਰ। ਇਹਦੇ ਚ ਇੱਕ ਰਹਾਉ ਦੀ ਪੰਕਤੀ ਹੈ। ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ ਹੋਇਆ। ਆਪਾਂ ਜੇ ਰਹਾਉ ਦੀ ਪੰਕਤੀ ਵੱਲ ਧਿਆਨ ਮਾਰੀਏ ਨਾ ਗੁਰ ਪਿਆਰਿਓ, ਰਹਾਉ ਦੀ ਪੰਕਤੀ ਤੇ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਧਿਆਨ ਦਿਓ, ਕਹਿੰਦੇ ਹਰ ਜੀਓ। ਜੀਓ ਸ਼ਬਦ ਜਿਹੜਾ ਇਹ ਸਤਿਕਾਰ ਵਾਚੀ, ਜਿਵੇਂ ਅਸੀਂ ਕਿਸੇ ਨੂੰ ਬੁਲਾਉਣਾ ਨਾ ਭਾਈ ਸਾਹਿਬ ਜੀਓ, ਜੀਓ ਸ਼ਬਦ ਜਿੰਦ ਦੇ ਅਰਥਾਂ ਚ ਵੀ ਆਉਂਦਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਉੱਥੇ ਜੀਓ ਜਿੰਦ ਤੋਂ ਭਾਵ ਹੈ, ਜੀ ਤੋਂ ਭਾਵ ਹੈ। ਇੱਥੇ ਜੀਓ ਸ਼ਬਦ ਜਿਹੜਾ ਉਹ ਸਤਿਕਾਰ ਵਾਚੀ ਹੈ, ਕਹਿੰਦੇ ਹਰ ਜੀਓ ਆਪੇ ਬਖਸ਼ ਮਲਾਏ। ਇੱਕ ਸਿਧਾਂਤ ਹੈ ਗੁਰ ਪਿਆਰਿਓ ਸਾਡਾ, ਸਾਡਾ ਸਿਧਾਂਤ ਕਹਿ ਲਓ, ਗੁਰਮਤ ਦਾ ਸਿਧਾਂਤ ਕਹਿ ਲਓ, ਗੁਰਬਾਣੀ ਦਾ ਸਿਧਾਂਤ ਕਹਿ ਲਓ, ਉਹਨੂੰ ਹਮੇਸ਼ਾ ਅਸੀਂ ਯਾਦ ਰੱਖਣਾ, ਚੇਤੇ ਰੱਖਣਾ। ਔਰ ਉਹ ਸਿਧਾਂਤ ਕੀ ਹੈ? ਉਹ ਸਿਧਾਂਤ ਹੈ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਹੈ। ਉਹ ਸਿਧਾਂਤ ਹੈ ਕਿ ਜੇ ਵਾਹਿਗੁਰੂ ਕਿਰਪਾ ਕਰੇ, ਵਾਹਿਗੁਰੂ ਬਖਸ਼ਿਸ਼ ਕਰੇ ਤੇ ਮਨੁੱਖ ਗੁਰੂ ਵਾਲਾ ਬਣਦਾ, ਗੁਰੂ ਮਿਲਦਾ। ਤੇ ਜੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਤੇ ਫਿਰ ਵਾਹਿਗੁਰੂ ਮਿਲਦਾ। ਇਹ ਸਾਡਾ ਸਿਧਾਂਤ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਮਿਲਦਾ ਔਰ ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਮਨੁੱਖ ਗੁਰੂ ਨਾਲ ਜੁੜਦਾ। ਇਹਨੂੰ ਅਸੀਂ ਇਉਂ ਸਮਝ ਲਈਏ ਗੁਰ ਪਿਆਰਿਓ, ਵੀ ਜਿਵੇਂ ਘਰ ਦੇ ਵਿੱਚ ਪਿਤਾ ਜਿਹੜਾ ਹੈ ਉਹਦੇ ਧੋਤੇ ਸਾਫ ਸੁਥਰੇ ਸਫੇਦ ਕੱਪੜੇ ਪਾਏ, ਬੱਚਾ ਛੋਟਾ ਹੈ, ਮਿੱਟੀ ਦੇ ਨਾਲ ਖੇਡਦਾ ਪਿਆ, ਮਿੱਟੀ ਨਾਲ ਲਿਬੜਿਆ, ਬੱਚੇ ਨੇ ਆਪਣੇ ਪਿਤਾ ਨੂੰ ਤੱਕਿਆ ਤੇ ਪਿਤਾ ਵੱਲ ਬਾਹਾਂ ਉਲਾਰਤੀਆਂ ਵੀ ਮੈਨੂੰ ਆਪਣੀ ਗੋਦ ਚੁੱਕ ਲੈ। ਜਦੋਂ ਬੱਚੇ ਨੇ ਆਪਣੇ ਪਿਤਾ ਵੱਲ ਆਪਣੀਆਂ ਬਾਹਾਂ ਉਲਾਰੀਆਂ ਤੇ ਉਹਦੀਆਂ ਅੱਖਾਂ ਨੇ ਆਪਣੇ ਪਿਤਾ ਨੂੰ ਇਸ਼ਾਰੇ ਦੇ ਨਾਲ ਦੱਸਿਆ ਕਿ ਮੈਂ ਤੇਰੀ ਗੋਦ ਵਿੱਚ ਆਉਣਾ ਚਾਹੁੰਦਾ, ਪਰ ਬਾਪ ਨੇ ਦੇਖਿਆ ਕਿ ਬੱਚਾ ਮਿੱਟੀ ਨਾਲ ਲਿਬੜਿਆ ਹੋਇਆ, ਗਾਰੇ ਨਾਲ ਲਿਬੜਿਆ ਹੋਇਆ। ਹੁਣ ਬਾਪ ਚੁੱਕਣਾ ਚਾਹੁੰਦਾ ਬੱਚੇ, ਤੇ ਫਿਰ ਉਹ ਕੀ ਕਰਦਾ? ਉਹ ਬੱਚੇ ਦੀ ਮਾਂ ਨੂੰ ਕਹਿੰਦਾ ਹੈ ਕਿ ਇਸ ਬੱਚੇ ਨੂੰ ਨਵਾ ਧਵਾ ਕੇ ਇਹਦੇ ਸੁੰਦਰ ਵਸਤਰ ਪਾ ਦੇ। ਮਾਂ ਜਦੋਂ ਬੱਚੇ ਨੂੰ ਨਵਾ ਧਵਾ ਕੇ ਸੋਹਣੇ ਸਾਫ ਸੁਥਰੇ ਕੱਪੜੇ ਪਾ ਦਿੰਦੀ ਹੈ, ਫਿਰ ਬੱਚਾ ਜਿਹੜਾ ਹੈ ਉਹ ਬਾਪ ਦੀ ਗੋਦੀ 'ਚ ਚਲਾ ਜਾਂਦਾ। ਬਸ ਇਹ ਸਮਝ ਲਓ ਗੁਰ ਪਿਆਰਿਓ ਕਿ ਅਸੀਂ ਵਿਕਾਰਾਂ ਦੇ ਨਾਲ ਲਿਬੜੇ ਬੱਚੇ ਹਾਂ, ਤੇ ਜਦੋਂ ਸਾਡੀਆਂ ਨਜ਼ਰਾਂ ਨੇ, ਸਾਡੀ ਜ਼ਬਾਨ ਨੇ, ਸਾਡੀ ਕਰਨੀ ਨੇ ਪਰਮੇਸ਼ਵਰ ਵੱਲ ਤੱਕਿਆ ਕਿ ਹੇ ਵਾਹਿਗੁਰੂ ਅਸੀਂ ਤੇਰੀ ਗੋਦ 'ਚ ਸਮਾਉਣਾ ਹੈ, ਤੇ ਫਿਰ ਵਾਹਿਗੁਰੂ ਕਿਰਪਾ ਕਰਦਾ ਗੁਰੂ ਨਾਲ ਜੋੜ ਦਿੰਦਾ ਤੇ ਗੁਰੂ ਵਿਕਾਰਾਂ ਦੀ ਗੰਦਗੀ ਵਿਕਾਰਾਂ ਦੀ ਮੈਲ ਲਾਹ ਦਿੰਦਾ ਸਾਰੀ। ਤੇ ਜਦੋਂ ਗੁਰੂ ਵਿਕਾਰਾਂ ਦੀ ਗੰਦਗੀ ਵਿਕਾਰਾਂ ਦੀ ਮੈਲ ਸਾਰੀ ਲਾਹ ਦਿੰਦਾ ਨਾ ਤੇ ਫਿਰ ਬੱਚਾ ਅਕਾਲ ਪੁਰਖ ਪਰਮੇਸ਼ਵਰ ਦੀ ਗੋਦ 'ਚ ਚਲਾ ਜਾਂਦਾ, ਆਨੰਦ 'ਚ ਚਲਾ ਜਾਂਦਾ। ਪਰਮਾਤਮਾ ਦੀ ਗੋਦ ਦੇ ਵਿੱਚ, ਵਾਹਿਗੁਰੂ ਦੀ ਗੋਦ ਦੇ ਵਿੱਚ ਜਾਣ ਵਾਸਤੇ ਸਰੀਰ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ ਗੁਰੂ ਪਿਆਰਿਓ। ਹਾਂ, ਹੋ ਸਕਦੇ ਕਿਸੇ ਮਤ ਦੇ ਵਿੱਚ, ਕਿਸੇ ਮਤਾਂਤਰ ਦੇ ਵਿੱਚ ਹੋਵੇ ਇਹ ਨਿਯਮ, ਪਰ ਸਿੱਖ ਮਤ ਦੇ ਵਿੱਚ ਜਾਂ ਗੁਰਮਤ ਅਨੁਸਾਰ ਸੰਸਾਰ ਦੇ ਅੰਦਰ ਸਰੀਰ ਦੇ ਵਿੱਚ ਰਹਿੰਦਾ ਜੀਵ ਜਿਹੜਾ ਹੈ ਉਹ ਅਕਾਲ ਪੁਰਖ ਦੀ ਗੋਦ 'ਚ ਖੇਡ ਸਕਦਾ। ਇਹਨੂੰ ਕਹਿੰਦੇ ਹੈ ਜੀਵਨ ਮੁਕਤ ਅਵਸਥਾ। ਜ਼ਿੰਦਗੀ ਜਿਉਂਦਿਆਂ ਉਹ ਪਰਮੇਸ਼ਵਰ ਦੀ ਗੋਦ ਦਾ ਆਨੰਦ ਜਿਹੜਾ ਹੈ ਉਹ ਮਾਣ ਸਕਦਾ। ਤੇ ਇਸ ਰਹਾਉ ਦੀ ਪੰਕਤੀ ਦੇ ਵਿੱਚ ਪਾਤਸ਼ਾਹ ਇਹੋ ਹੀ ਸਾਨੂੰ ਸਮਝਾਉਂਦੇ ਹੈ ਕਿ ਵਾਹਿਗੁਰੂ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ, ਉਹ ਆਪ ਬਖਸ਼ ਕੇ ਆਪਣੇ ਨਾਲ ਮਿਲਾਉਂਦਾ, ਆਪਣੇ ਨਾਲ ਮਿਲਾਉਂਦਾ। ਕਿਵੇਂ ਮਿਲਾਉਂਦਾ? ਬਖਸ਼ਿਸ਼ ਕਰਕੇ, ਦਇਆ ਕਰਕੇ, ਤਰਸ ਕਰਕੇ, ਕਰੁਣਾ ਕਰਕੇ। ਤੇ ਬਖਸ਼ਿਸ਼, ਤਰਸ, ਕਰੁਣਾ ਕਦੋਂ ਕਰਦਾ? ਜਦੋਂ ਉਹਦੀ ਅਸੀਂ ਬਖਸ਼ਿਸ਼ ਦੇ ਪਾਤਰ ਬਣਦੇ ਹਾਂ, ਜਦੋਂ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਦੇ ਹਾਂ, ਤਰਸ ਦੇ ਪਾਤਰ ਬਣਦੇ ਹਾਂ। ਤੇ ਦੂਜੀ ਪੰਕਤੀ 'ਚ ਸਤਿਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਗੁਣਹੀਣ ਹਮ ਅਪਰਾਧੀ ਭਾਈ, ਧੰਨ ਗੁਰੂ ਰਾਮ, ਮਾਫ ਕਰਨਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਪੁਰਖੋ, ਜੇ ਵਾਹਿਗੁਰੂ ਦੀ ਰਹਿਮਤ ਦੇ ਪਾਤਰ ਬਣਨਾ ਨਾ, ਉਹਦੀ ਕਿਰਪਾ ਦੇ ਪਾਤਰ ਬਣਨਾ, ਤੇ ਫਿਰ ਇਹ ਬੇਨਤੀ ਤਾਂ ਕਰਨੀ ਪੈਣੀ ਹੈ, ਗੁਣਹੀਣ ਹਮ ਅਪਰਾਧੀ ਭਾਈ। ਹੁਣ ਮੰਗਤਾ ਹੁੰਦਾ ਨਾ ਗੁਰੂ ਪਿਆਰਿਓ, ਕਿਸੇ ਘਰ ਦੇ ਅੱਗੇ ਜਾ ਕੇ ਉਹ ਮੰਗਦਾ, ਉਹ ਕੀ ਕਹਿੰਦਾ? ਮੈਨੂੰ ਭੁੱਖ ਲੱਗੀ ਹੈ, ਆ ਦੇਖੋ ਜੀ ਮੇਰੇ ਕੋਲ ਕੱਪੜੇ ਨਹੀਂ ਹੈ ਜੀ, ਮੇਰੇ ਕੱਪੜੇ ਪਾਟੇ ਹੈ ਜੀ, ਆ ਦੇਖੋ ਜੀ ਮੇਰੇ ਨਾਲ ਬੱਚਾ ਜੀ, ਇਹਨੇ 3 ਦਿਨ ਹੋ ਗਏ ਕੁਛ ਖਾਧਾ ਨਹੀਂ ਹੈ ਜੀ। ਫੇਰ ਕਰਦਾ ਜੀ ਤਰਸ ਕਰਦਾ ਤੇ ਉਹਨੂੰ ਕੁਝ ਨਾ ਕੁਝ ਦਿੰਦਾ। ਤੇ ਜੇ ਮੰਗਤਾ ਜਿਹੜਾ ਹੈ ਉਹ ਆਖੇ ਕਿ ਮੈਨੂੰ ਦਿਓ ਜੀ ਕੁਝ, ਵੈਸੇ ਭੁੱਖ ਤਾਂ ਮੈਨੂੰ ਲੱਗੀ ਨਹੀਂ, ਕੱਪੜਿਆਂ ਦੀ ਤਾਂ ਮੈਨੂੰ ਕੋਈ ਲੋੜ ਨਹੀਂ, ਜ਼ਰੂਰਤ ਨਹੀਂ ਹੈ, ਆ ਮੇਰਾ ਬੱਚਾ ਵੀ ਨਾਲ ਰੱਜਿਆ ਪੁੱਜਿਆ ਜੀ। ਤੇ ਫਿਰ ਗੁਰਪਿਆਰੀ ਉਹ ਕਰਦਾ ਜੀ, ਕਦੇ ਵੀ ਜਾਚਕ ਨੂੰ, ਕਦੇ ਵੀ ਮੰਗਤ ਉਹਨੂੰ ਕੁਝ ਦਿੰਦਾ ਨਹੀਂ। ਉਹ ਕਹਿੰਦਾ ਜਦੋਂ ਤੇਰੇ ਕੋਲ ਹੈਗਾ, ਰੱਜਿਆ ਫਿਰਦਾ, ਸਾਰਾ ਕੁਝ ਤੇਰੇ ਕੋਲ ਹੈ, ਤੇ ਫਿਰ ਤੂੰ ਆਇਆ ਕੀ ਲੈਣ? ਤੁਰਿਆ ਫਿਰ ਜਿੱਥੇ ਮਰਜ਼ੀ। ਉਵੇਂ ਗੁਰਪਿਆਰੀਓ, ਜਦੋਂ ਅਸੀਂ ਗੁਰੂ ਦੇ ਸਨਮੁਖ ਹੋਣਾ, ਜਦੋਂ ਅਸੀਂ ਅਕਾਲ ਪੁਰਖ ਦੇ ਨਿਮਿਤ ਗੁਰੂ ਦੇ ਅੱਗੇ ਜੋਦੜੀ ਕਰਨੀ ਹੈ, ਉਦੋਂ ਸਾਨੂੰ ਫਿਰ ਇਹ ਬਚਨ ਕਹਿਣੇ ਪੈਣੇ ਆ, ਮੰਨਣੇ ਪੈਣੇ ਆ ਗੁਰਪਿਆਰਿਓ ਕਿ ਅਸੀਂ ਗੁਣਹੀਣੇ ਹਾਂ, ਪਰ ਅਸੀਂ ਤਾਂ ਆਪਣੇ ਆਪ ਨੂੰ ਗੁਣਵਾਨ ਸਮਝਦੇ ਵੀ ਸਾਡੇ 'ਚ ਕਿਹੜੇ ਗੁਣ ਦੀ ਘਾਟ ਹੈ, ਅਸੀਂ ਤਾਂ ਸਾਰੇ ਗੁਣ ਪੂਰਨ ਹੈ ਸਾਡੇ 'ਚ, ਤੋਂ ਅਸੀਂ ਤਾਂ ਸਿਆਣੇ ਬਹੁਤ ਹੈ, ਅਸੀਂ ਕਮਲੇ ਹਾਂ ਕਿਤੇ, ਸਾਡੇ ਘਰੇ ਤਾਂ ਸਾਰਾ ਕੁਝ ਹੀ ਹੈ, ਸਾਨੂੰ ਜ਼ਰੂਰਤ ਹੈ ਕਿਸੇ ਗੱਲ ਦੀ? ਅਸੀਂ ਤਾਂ ਵਿਦਵਾਨ ਹੀ ਬਹੁਤ ਹੈ, ਸਾਡੇ 'ਚ ਤਾਂ ਸਰੀਰਕ ਬਲ ਬਹੁਤ ਹੈ, ਸਾਡੀ ਤਾਂ ਪਹੁੰਚ ਹੀ ਬਹੁਤ ਦੂਰ ਤੱਕ ਹੈ, ਅਸੀਂ ਕੀ ਲੈਣਾ ਕਿਸੇ ਤੋਂ? ਇਸੇ ਕਰਕੇ ਬਾਣੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਬਹੁਤ ਜਗ੍ਹਾ ਇਹ ਸਮਝਾਇਆ ਕਿ ਜਦੋਂ ਗੁਰੂ ਦੇ ਅੱਗੇ ਅਕਾਲ ਪੁਰਖ ਦੇ ਨਿਮਿਤ ਖੜਨਾ ਹੈ, ਉਦੋਂ ਇਹੋ ਹੀ ਆਖਣਾ ਹੈ ਕਿ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਉਦੋਂ ਤਾਂ ਇਹੋ ਹੀ ਆਖਣਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਹੇ ਵਾਹਿਗੁਰੂ, ਜਿੰਨਾ ਸਮੁੰਦਰ ਦੇ ਵਿੱਚ ਪਾਣੀ ਭਰਿਆ ਸਾਡੇ 'ਚ ਤਾਂ ਇੰਨੇ ਔਗਣ ਹੈ, ਤੇ ਜੇ ਅਸੀਂ ਆਖੋ ਸਾਡੇ 'ਚ ਤਾਂ ਔਗਣ ਹੀ ਕੋਈ ਨਹੀਂ, ਸਾਡੇ 'ਚ ਤਾਂ ਕਮੀ ਕੋਈ ਨਹੀਂ, ਹੈਗੇ ਬਹੁਤ ਸਾਰੇ ਲੋਕ ਜਿਹੜੇ ਗੁਰੂ ਦੇ ਅੱਗੇ ਖਰੋ ਕੇ ਵੀ ਗੁਰਪਿਆਰਿਓ ਮਾਫ਼ੀ ਮੰਗਣੋਂ ਝਿਜਕਦੇ ਆ, ਕਹਿੰਦੇ ਲੈ ਅਸੀਂ ਕਿਹੜਾ ਕੋਈ ਗਲਤੀ ਕੀਤੀ। ਚਲੋ ਬੰਦਿਆਂ ਦੇ ਅੱਗੇ ਗੁਰਪਿਆਰਿਓ ਕਹਿ ਦਿਓ ਗੱਲ, ਗੁਰੂ ਅੱਗੇ ਕਿਵੇਂ ਸੋਚ ਸਕਦਾ ਸਿੱਖ? ਮੈਂ ਗੁਰੂ ਅੱਗੇ ਕਿਉਂ ਖਰੋ ਕੇ ਕਿਉਂ ਆਖਾਂ ਮੈਂ ਗਲਤੀ ਕੀਤੀ? ਮੈਂ ਗਲਤੀ ਕੀਤੀ ਨਹੀਂ, ਅਸੀਂ ਗਲਤੀਆਂ ਦੇ ਪੁੱਤਲੇ ਹਾਂ। ਮਨੁੱਖ ਹੈ ਹੀ ਗਲਤੀਆਂ ਦਾ ਪੁਤਲਾ। ਕੁਝ ਗਲਤੀਆਂ ਹੁੰਦੀਆਂ ਗੁਰ ਪਿਆਰੇ ਜਿਹੜੀਆਂ ਜਾਣੇ ਹੁੰਦੀਆਂ, ਕੁਝ ਗਲਤੀਆਂ ਅਣਜਾਣੇ ਹੁੰਦੀਆਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਗਲਤੀ ਕੀਤੀ ਹੈ। ਕੁਝ ਗਲਤੀਆਂ ਇਸ ਲਈ ਹੁੰਦੀਆਂ ਜਿਹਨਾਂ ਦਾ ਸਾਨੂੰ ਪਤਾ ਹੁੰਦਾ ਅਸੀਂ ਜਾਣ ਬੁੱਝ ਕੇ ਕੀਤੀਆਂ। ਕੁਝ ਪਾਪ ਅਜਿਹੇ ਹੁੰਦੇ ਆ ਜਿਹੜੇ ਮਿੱਥ ਕੇ ਕੀਤੇ ਹੁੰਦੇ ਆ, ਕੁਝ ਪਾਪ ਅਜਿਹੇ ਹੁੰਦੇ ਆ ਜਿਹੜੇ ਸੁੱਤੇ ਸਿੱਧ ਹੁੰਦੇ ਆ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਤੋਂ ਕੁਝ ਮਾੜਾ ਹੋਇਆ। ਇਸ ਕਰਕੇ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਦੇ ਅੱਗੇ ਸਿੱਖ ਕਰਦਾ ਹੈ, ਔਰ ਕਰਨੀਆਂ ਵੀ ਚਾਹੀਦੀਆਂ। ਫਿਰ ਸਤਿਗੁਰੂ ਦਇਆ ਕਰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਗੁਣਹੀਣ ਹਮ ਅਪਰਾਧੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਪੂਰਨ ਗੁਰੂ ਨੇ, ਉਹਨਾਂ ਨੇ ਕੋਈ ਅਪਰਾਧ ਕੀਤਾ ਨਹੀਂ। ਗੁਰੂ ਪਿਆਰਿਓ ਉਹ ਸਾਨੂੰ ਸਮਝਾ ਰਹੇ ਨੇ ਕਿ ਹੇ ਭਾਈ, ਜਦੋਂ ਅਰਦਾਸ ਕਰਨੀ ਹੈ, ਜਦੋਂ ਗੁਰੂ ਅੱਗੇ ਖੜਾਉਣਾ ਹੈ, ਜਦੋਂ ਪਰਮੇਸ਼ਵਰ ਦੇ ਨਿਮਿਤ ਜਿਹੜਾ ਹੈ ਉਹ ਤੁਸੀਂ ਖੜਨਾ ਹੈ, ਉਦੋਂ ਇਹ ਕਹਿਣਾ। ਫਿਰ ਕੀ ਹੋਊਗਾ ਮਹਾਰਾਜ? ਕਹਿੰਦੇ ਪੂਰਾ ਸਤਿਗੁਰ ਲਏ ਰਲਾਏ। ਫਿਰ ਪੂਰਾ ਸਤਿਗੁਰੂ ਜਿਹੜਾ ਹੈ ਉਹ ਰਲਾ ਲੈਂਦਾ ਜੀਵ ਨੂੰ, ਆਪਦੇ ਨਾਲ ਮਿਲਾ ਲੈਂਦਾ, ਆਪਦੇ ਨਾਲ ਮਿਲਾ ਲੈਂਦਾ। ਅਸੀਂ ਸਮਾਜ 'ਚ ਦੇਖੀਏ, ਸਾਨੂੰ ਪਤਾ ਨਹੀਂ ਹੈ ਬੱਚੇ ਨੇ ਬਾਹਰ ਕੋਈ ਗਲਤੀ ਕਰਤੀ, ਤੇ ਜਦੋਂ ਘਰ ਆਇਆ ਬੱਚਾ ਤੇ ਆਪਣੀ ਮਾਂ ਨੂੰ ਜਾਂ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਅੱਜ ਨਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਜੇ ਉਹ ਨਾ ਦੱਸਦਾ ਤੇ ਬਾਪ ਨੂੰ ਮਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ। ਪਰ ਫਿਰ ਵੀ ਸ੍ਰਿਸ਼ਟਾਚਾਰ ਦੇ ਨਾਤੇ ਉਹ ਆਪਣੀ ਮਾਂ ਦਾ, ਪਿਤਾ ਦਾ ਅਦਬ ਕਰਦਿਆਂ ਕਹਿੰਦਾ ਹੈ ਕਿ ਅੱਜ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਪਿਤਾ ਜੀ ਖਿਮਾ ਕਰਿਓ ਜੀ। ਤੇ ਫਿਰ ਕਿਹੜੀ ਮਾਂ ਹੈ, ਕਿਹੜਾ ਬਾਪ ਹੈ ਜਿਹੜਾ ਬੱਚੇ ਨੂੰ ਕਹਿੰਦਾ ਕੋਈ ਨਹੀਂ ਪੁੱਤ, ਗਾਂ ਨੂੰ ਧਿਆਨ ਰੱਖੀ ਤੇ ਆਪਣੀ ਛਾਤੀ ਨਾਲ ਨਹੀਂ ਲਾਉਂਦਾ। ਤੇ ਗੁਰੂ ਤਾਂ ਜਾਣਦਾ ਹੈ, ਗੁਰੂ ਤਾਂ ਅੰਤਰਜਾਮੀ ਹੈ, ਗੁਰੂ ਤਾਂ ਜਾਣਦਾ ਹੈ, ਗੁਰੂ ਤਾਂ ਅੰਤਰਜਾਮੀ ਹੈ, ਗੁਰੂ ਨੂੰ ਤਾਂ ਪਤਾ ਹੈ ਕਿ ਅਸੀਂ ਸਮਾਜ ਦੇ ਵਿੱਚ ਕੀ ਕਰਦੇ ਹਾਂ, ਕੀ ਸੋਚਦੇ ਹਾਂ, ਕੀ ਖਾਂਦੇ ਹਾਂ, ਕੀ ਪੀਂਦੇ ਹਾਂ। ਇਸ ਕਰਕੇ ਗੁਰੂ ਅੱਗੇ ਖੜੋ ਕੇ ਇਹ ਕਹਿਣਾ ਕਿ ਸਤਿਗੁਰੂ ਜੀ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰਿਓ ਜੀ। ਤੇ ਫਿਰ ਸਤਿਗੁਰੂ ਵੀ ਆਪਣੀ ਛਾਤੀ ਨਾਲ ਲਾ ਲੈਂਦੇ ਨੇ, ਮਲਾ ਲੈਂਦੇ ਨੇ ਆਪਣੇ ਨਾਲ। ਤਾਂ ਮਹਾਰਾਜ ਕਹਿੰਦੇ ਨੇ ਪੂਰੇ ਸਤਿਗੁਰ ਲਏ ਰਲਾਏ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਹਾਉ ਦੀ ਪੰਕਤੀ 'ਚ ਸਾਨੂੰ ਸਮਝਾਉਂਦੇ। ਹੁਣ ਸਮੁੱਚੇ ਸ਼ਬਦ 'ਚ ਕੀ ਦੱਸਦੇ ਨੇ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸੁਣਨਾ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨਵਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਦੋ ਤੁਕੀ ਮੈਂ ਗੁਣਿਆ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ।
ਸੋਰਠ ਰਾਗ ਦਾ ਨਾਂ ਹੈ। ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਬਦ ਹੈ। ਅੱਗੇ ਇੱਕ ਸਿਰਲੇਖ ਹੈ, ਦੋ ਤੁਕੇ, ਅਸ਼ਟਪਦੀ ਹੈ ਅੱਠ ਪਦਿਆਂ ਦੀ, ਤੇ ਇੱਕ ਪਦਾ ਜਿਹੜਾ ਉਹ ਦੋ ਦੋ ਤੁਕਾਂ ਦਾ ਹੈ। ਇਸ ਕਰਕੇ ਮਹਾਰਾਜ ਨੇ ਸਿਰਲੇਖ ਦੇ ਵਿੱਚ ਲਿਖਿਆ ਦੋ ਤੁਕੀ, ਦੋ ਦੋ ਤੁਕਾਂ ਦਾ ਇੱਕ ਪਦ ਹੈ ਤੇ ਅੱਠ ਪਦਿਆਂ ਦਾ ਪੂਰਾ ਸ਼ਬਦ ਹੈ। ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕੀ ਕਹਿੰਦੇ ਨੇ, ਜਿਵੇਂ ਇੱਕ ਬਜ਼ੁਰਗ ਮਾਤਾ, ਬਜ਼ੁਰਗ ਬਾਪੂ, ਦਾਦਾ ਜਾਂ ਦਾਦੀ ਆਪਣੀ ਗੋਦ 'ਚ ਬਿਠਾ ਕੇ ਆਪਣੇ ਪੋਤਰੇ ਪੋਤਰੀਆਂ ਨੂੰ ਸਮਝਾਉਂਦੇ ਆ ਨਾ ਲਾਡ ਨਾਲ, ਪਿਆਰ ਨਾਲ, ਇਉਂ ਸਤਿਗੁਰੂ ਜੀ ਸਿੱਖਾਂ ਨੂੰ ਸਮਝਾਉਂਦੇ ਆ। ਕੀ ਕਹਿੰਦੇ ਨੇ ਪਹਿਲੀ ਪੰਕਤੀ 'ਚ ਧਿਆਨ ਦਿਓ ਜੀ, ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਭਾਈ ਜਿਹੜੇ ਨਿਗੁਣੇ ਹੁੰਦੇ ਆ ਨਾ, ਨਿਗੁਣੇ, ਨਿਗੁਣੇ ਦਾ ਮਤਲਬ ਹੈ ਜਿਹਨਾਂ 'ਚ ਕੋਈ ਗੁਣ ਨਹੀਂ ਹੁੰਦਾ, ਜਿਹਨਾਂ 'ਚ ਕੋਈ ਗੁਣ ਨਹੀਂ ਹੁੰਦਾ, ਨਾ ਦਇਆ ਹੁੰਦੀ ਹੈ, ਨਾ ਸੰਤੋਖ ਹੁੰਦਾ, ਨਾ ਸਬਰ ਹੁੰਦਾ, ਨਾ ਸ਼ੁਕਰ ਹੁੰਦਾ, ना धर्म हुंदा है ना सत हुंदा है, कोई गुण नहीं हुंदा, ना बोलन दा पता ना सुनन दा पता ना उठन दा पता ना बैठन दा पता, ओ हुंदे निगुणे। सतगुरु जी कहिंदे निगुणियां नूं आपे बख्श लए भाई, हे भाई वो जिहड़ा मालिक है ना वाहिगुरु, कहिंदे ओ निगुणियां नूं आप बख्शदा है, आप बख्शिश करता है निगुणियां ते। पर किहड़े निगुणियां ते? जिहड़े ये गल मनदे आ भी असीं निगुणे हैगे आ। अज असीं देखदे आ ना समाज दे विच बंदा बदतमीज है, बोलन दी तमीज नहीं है ना वड्डे नूं ना छोटे नूं, लेकिन वह कहिंदा मैं तां सब तों वध लायक है, जिन्ना मैं बोल सकदा है वधिया, मेरे जिन्ना तां बोल ही नहीं। धन गुरु अमरदास जी महाराज कहिंदे ने, कहिंदे ओ अकाल पुरख परमेश्वर आप बख्शिश करदा है किहदे ते? निगुणे ते। पर किहड़े निगुणे ते? जिहड़ा ये गल कहिंदा है कि गुणहीन हम अपराधी, जिहड़ा ये गल कहिंदा है गुणहीन हम अपराधी, असी खाते बहुत कमावंदे, खाते दा मतलब हुंदा है खाता गलतियां, अंत न पारा वार, इन्नियां गलतियां करदे आ इन्नियां गलतियां करदे आ अंत ही कोई नहीं है, असी खते बहुत कमावदे अंत न पारा वार, हर कृपा करके बख्श लहो हो पापी वड गुनाहगार। जिहड़ा ये गल कहिंदा ना गुरु प्यारियो, उस निर्गुणे नूं उस गुणहीने नूं अकाल पुरख बख्श लैंदा है। बख्श के की करदा है? कहिंदे सतगुर की, धन गुरु अमरदास जी महाराज कहिंदे ने, कहिंदे निगुणियां नूं आपे बख्श लए भाई, सतगुर की सेवा लाए, उन्हों सतगुरु की सेवा च ला लैंदा है। जिहड़े सतगुरु की सेवा च लगे आ उन्हां नूं अकाल पुरख ने बख्शिया है। सतगुरु की सेवा इउं नहीं मिलदी गुरु प्यारियो किसे नूं, आ जिहड़े परकरमां दे विच डक्का भी किते पिया हुंदा है ते चुक के बाहर सुटदे आ ना, गुरु की सेवा करदे आ, इह भी अकाल पुरख की बख्शिश नाल। दरबार साहब सचखंड श्री हरिमंदर साहब दे विच कीर्तन की सेवा कर रहे रागी सिंह, अकाल पुरख की बख्शिश नाल पता नहीं किन्ने कु लोचदे आ, पता नहीं किन्ने कु तरसदे आ कि असीं सचखंड श्री हरिमंदर साहब दे विच कीर्तन करिए, जिहड़े वड्डे वड्डे रबाबी आ, पर जिहड़े करदे ने उन्हां ते अकाल पुरख की रहमत है, वाहिगुरु की बख्शिश है। चौर वरदार, चौर करना गुरु के उत्ते, ये अकाल पुरख की बख्शिश नाल सेवा मिली है। ये एवं नहीं सेवा में मिलती, कोई परकरमा साफ करता है, कोई जोड़े झाड़ता है संगतां दे, कोई लंगर च बर्तन धोंदा है, कोई गुरु प्यारियो थाल वरताउंदा है, कोई प्रशादे वरताउंदा है, ये सारी सेवा सतगुरु की अकाल पुरख की कृपा नाल मिलती है। बिना कृपा तो यह सेवा नहीं मिलती गुरु प्यारियो। असीं गालां कढ़दे रहिंदे बिना सेवा तो कृपा, बिना कृपा तो सेवा नहीं मिलती, ते ये गल सतगुरु जी कह रहे ने, ये गल सतगुरु धन गुरु अमरदास जी महाराज कह रहे ने गुरु प्यारियो, कि निगुणियां नूं आपे बख्श लए भाई, सतगुरु की सेवा लाए, सतगुरु की सेवा च लाए, सतगुरु की सेवा च जोड़िया। ते अगे की समझाते ने गुरु प्यारे दसते ने,
सतगुरु की सेवा उत्तम है भाई, राम नाम चित लाए।
महाराज कहते सतगुरु की सेवा नू आई ना समझ लो भी एक डिग बड़ी गल है ना, असी कर देंगे जाके, असी कर लांगे जाके, जे ए हो ना गुरु प्यारे भी असी कर लांगे जाके, फिर तो सारे कर लग जा। महाराज कहिंदे आई ना समझ लियो सतगुरु की सेवा नूं भी हरेक ही करनू जाके, क्यों महाराज? कहिंदे सतगुरु की सेवा उत्तम है भाई, सतगुरु की सेवा उत्तम है भाई, उत्तम बहुत वड्डी उत्तम सेवा है सतगुरु की। जिहड़े गुरु का शब्द सुनाउंदे ने ना, यह भी सेवा ही है, जिन्हों भी सुना साढ़े पिंड शहर के ਬੀਬੀਆਂ ਨੇ ਵੀ ਸਭਾ ਸੁਸਾਇਟੀਆਂ ਬਣਾਈਆਂ ਜਿਹੜੀਆਂ ਹਰ ਸੰਡੇ ਐਤਵਾਰ ਨੂੰ ਘਰਾਂ ਦੇ ਵਿੱਚ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ। ਇਹ ਵੀ ਸੇਵਾ ਹੈ ਬਹੁਤ ਵੱਡੀ, ਇਹ ਵੀ ਸੇਵਾ ਹੈ ਇੱਕ ਕਿਸਮ ਦੀ। ਕਿਸੇ ਨੂੰ ਸਤਿਗੁਰੂ ਦੀ ਗੱਲ ਸੁਣਾਉਣੀ, ਕਿਸੇ ਨੂੰ ਬਾਣੀ ਪੜ੍ਹਾਉਣੀ, ਕਿਸੇ ਨੂੰ ਬਾਣੀ ਸਮਝਾਉਣੀ, ਕਿਸੇ ਨੂੰ ਬਾਣੀ ਸਿਖਾਉਣੀ ਪੜ੍ਹਨੀ, ਇਹ ਸੇਵਾ ਹੈ ਗੁਰੂ ਪਿਆਰਿਓ। ਤੇ ਮਹਾਰਾਜ ਕਹਿੰਦੇ ਇਹ ਸੇਵਾ ਜਿਹੜੀ ਹੈ ਬਹੁਤ ਉੱਤਮ ਹੈ, ਬਹੁਤ ਉੱਤਮ, ਬਹੁਤ ਸ੍ਰੇਸ਼ਟ, ਬਹੁਤ ਵਧੀਆ। ਰਾਮ ਨਾਮ ਚਿੱਤ ਲਾਏ, ਪਰਮੇਸ਼ਵਰ ਦੇ ਨਾਮ ਦੇ ਰਾਹੀਂ ਜੇ ਕੋਈ ਚਿੱਤ ਜੋੜਦਾ ਹੈ, ਚਿੱਤ ਲਾ ਕੇ ਕਰਦਾ ਹੈ, ਜੇ ਕੋਈ ਮਨ ਲਾ ਕੇ ਕਰਦਾ ਹੈ, ਵਾਹਿਗੁਰੂ ਦਾ ਨਾਮ ਦੇ ਰਾਹੀਂ, ਪਰਮੇਸ਼ਵਰ ਦੇ ਨਾਮ ਦੇ ਦੁਆਰਾ, ਨਾਮ ਦੇ ਰਾਹੀਂ ਚਿੱਤ ਲਾਏ, ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਚ ਜ਼ਿਕਰ ਕਰਦੇ ਨੇ,
ਹਰ ਜੀਉ ਆਪੇ ਬਖਸ਼ਣ ਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰਾ ਸਰਗੁਰ ਮੇਰ ਨਾਏ, ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸੱਚਾ ਸੰਗ ਵਿਚਾਰ।
ਉਹ ਰਹਾਉ ਦੀ ਪੰਕਤੀ ਹੈ, ਹਰ ਜੀਉ ਆਪੇ ਬਖਸ਼ ਮਿਲਾਏ, ਵਾਹਿਗੁਰੂ ਬਖਸ਼ਿਸ਼ ਕਰਕੇ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ। ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਰਲੇ ਰਲਾਏ, ਜਦੋਂ ਬੇਨਤੀ ਕਰਦੇ ਨੇ ਕੋਈ ਇਹ ਕਿ ਹਮ ਅਪਰਾਧੀ ਹੈ ਭਾਈ, ਗੁਣਹੀਣੇ ਆ, ਸਤਿਗੁਰੂ ਜੀ ਪੂਰਾ ਜਿਹੜਾ ਹੈ ਉਹ ਆਪਣੇ ਨਾਲ ਰਲਾ ਲੈਂਦਾ। ਤੇ ਰਹਾਉ ਦੀ ਪੰਕਤੀ ਚ ਮਹਾਰਾਜ ਸਾਨੂੰ ਇੱਕ ਸਵਾਲ ਕਰਦੇ ਆ, ਕਹਿੰਦੇ ਦੱਸੋ ਖਾ ਬੱਚਿਓ, ਕੌਣ ਕੌਣ ਅਪਰਾਧੀ ਬਖਸ਼ੀ ਹਨ ਪਿਆਰੇ, ਕਿਹੜੇ ਕਿਹੜੇ ਅਪਰਾਧੀ ਹੈ ਪਿਆਰੇ, ਜਿਹੜੇ ਬਖਸ਼ੇ ਨਹੀਂ ਗਏ ਪਰਮਾਤਮਾ ਨੇ, ਜਿਹੜੇ ਨਹੀਂ ਬਖਸ਼ੇ, ਕਿਹੜੇ ਕਿਹੜੇ ਅਪਰਾਧੀ ਹੈ। ਸੱਚੇ ਸ਼ਬਦ ਵਿਚਾਰ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸਿਫਤ ਸਲਾਹ ਦੇ, ਸ਼ਬਦ ਦੀ ਵਿਚਾਰ ਦੇ ਰਾਹੀਂ ਕਿਹੜੇ ਕਿਹੜੇ ਅਪਰਾਧੀ ਹੈ ਜਿਹੜੇ ਬਖਸ਼ੇ ਨਹੀਂ ਗਏ, ਸਾਨੂੰ ਪੁੱਛਦੇ ਨੇ। ਜਿਹਨੇ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖ ਪਰਮੇਸ਼ਵਰ ਦੀ ਵਿਚਾਰ ਕੀਤੀ ਹੈ, ਜਿਸ ਨੇ ਸੱਚੇ ਸ਼ਬਦ ਦੇ ਦੁਆਰਾ ਪਰਮੇਸ਼ਵਰ ਨੂੰ ਵਿਚਾਰਿਆ ਹੈ, ਉਹ ਕਿਹੜਾ ਅਪਰਾਧੀ ਹੈ ਜਿਹੜਾ ਬਖਸ਼ਿਆ ਨਹੀਂ ਗਿਆ। ਭਾਵ ਕੀ ਹੈ, ਕੋਈ ਨਹੀਂ ਹੈ, ਕੋਈ ਨਹੀਂ ਹੈ। ਅਜਾਮਲ ਬ੍ਰਾਹਮਣ ਦੀ ਉਦਾਹਰਣ ਬਾਣੀ ਦੇ ਵਿੱਚ ਮਿਲਦੀ ਹੈ, ਅਜਾਮਲ ਬ੍ਰਾਹਮਣ। ਸਮਾਜ ਅਪਰਾਧੀ ਕਹਿੰਦਾ ਸੀ, ਪਾਪੀ ਕਹਿੰਦਾ ਸੀ, ਬਖਸ਼ਿਆ ਗਿਆ। ਗਨਕਾ ਦੀ ਉਦਾਹਰਣ ਜਿਹੜੀ ਹੈ ਬਾਣੀ ਦੇ ਵਿੱਚ ਮਿਲਦੀ ਹੈ, ਗਨਕਾ ਵਿਸਵਾ, ਪਾਪੀ ਸੀ, ਅਪਰਾਧ ਕਰਦੀ ਸੀ, ਲੇਕਿਨ ਬਖਸ਼ੀ ਗਈ ਹੈ। ਬੜੀਆਂ ਉਦਾਹਰਣਾਂ ਦਿੱਤੀਆਂ ਨੇ ਬਾਣੀ ਦੇ ਵਿੱਚ ਸਾਨੂੰ ਇਹ ਸਮਝਾਉਣ ਵਾਸਤੇ, ਕਿਤੇ ਗਨਕਾ ਦੀ ਉਦਾਹਰਣ, ਕਿਤੇ ਅਜਾਮਲ ਬ੍ਰਾਹਮਣ ਦੀ ਉਦਾਹਰਣ, ਕੁਬਜਾਂ ਦੀ ਉਦਾਹਰਣ। ਕਿਹੜੇ ਕਿਹੜੇ ਪਾਪੀ ਹੈ ਜਿਹੜੇ ਬਖਸ਼ੇ ਨਹੀਂ ਗਏ, ਮਹਾਰਾਜ ਸਾਨੂੰ ਇਹ ਸਮਝਾਉਂਦੇ ਹੈ ਕਿ ਕੋਈ ਐਸਾ ਨਹੀਂ ਹੈ ਜਿਸ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਸ਼ਬਦ ਨਾਲ ਵਿਚਾਰਿਆ ਤੇ ਬਖਸ਼ਿਆ ਨਹੀਂ ਗਿਆ। ਸੱਚ ਹੈ ਸ਼ਬਦ ਵਿਚਾਰ, ਸੱਚੇ ਸ਼ਬਦ ਦੀ ਵਿਚਾਰ ਦੇ ਦੁਆਰਾ ਕੌਣ ਕੌਣ ਅਪਰਾਧੀ ਬਖਸ਼ੇ ਹਨ ਪਿਆਰੇ, ਕਿਹੜੇ ਕਿਹੜੇ ਅਪਰਾਧੀ ਬਖਸ਼ੇ ਗਏ ਹੈ, ਭਾਵ ਸਾਰੇ ਹੀ ਬਖਸ਼ੇ ਗਏ ਹੈ। ਇਹ ਮਹਾਰਾਜ ਸਮਝਾਉਂਦੇ ਨੇ, ਸਾਰੇ ਹੀ ਬਖਸ਼ੇ ਗਏ ਹੈ। ਇਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ। ਅੱਗੇ ਆਖਦੇ ਨੇ,
ਭਜਨ ਪਾਰ ਉਤਾਰਨ ਪਾਈ, ਸਤਿਗੁਰ ਬੇੜਾ ਚਾੜ।
ਭਜਨ ਪਾਰ ਉਤਾਰਨ ਭਾਈ, ਹੇ ਭਾਈ, ਵਾਹਿਗੁਰੂ ਭਉਜਲ ਤੋਂ ਪਾਰ ਉਤਾਰ ਦਿੰਦਾ। ਭਉਜਲ ਕੀ ਹੈ ਗੁਰੂ ਪਿਆਰੀਓ? ਭਉ ਜਲ ਦਾ ਮਤਲਬ ਹੈ ਡਰ ਦਾ ਪਾਣੀ, ਭਉ ਦਾ ਮਤਲਬ ਹੈ ਡਰ। ਜਲ ਅਸੀਂ ਪਾਣੀ ਨੂੰ ਕਹਿ ਦਿੰਦੇ ਹਾਂ, ਡਰ ਦਾ ਪਾਣੀ। ਸਮੁੰਦਰ ਜਿਹੜਾ ਨਾ, ਸਮੁੰਦਰ, ਇਹਨੂੰ ਭਵਜਲ ਆਖਿਆ, ਕਿਉਂਕਿ ਜੇ ਅਸੀਂ ਸਮੁੰਦਰ ਦੇ ਪਾਣੀ ਦੇ ਵਿੱਚ ਇਕੱਲੇ ਕਿਤੇ ਹੋਈਏ ਨਾ ਗੁਰੂ ਪਿਆਰਿਓ, ਤੇ ਆਸੇ ਪਾਸੇ ਨਜ਼ਰ ਮਾਰੀਏ, ਪਾਣੀ 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 ਪਾਣੀ, ਤੇ ਉਹ ਇੱਕ ਡਰ ਪੈਦਾ ਕਰਦਾ ਮਨ 'ਚ, ਮਨ 'ਚ ਡਰ ਪੈਦਾ ਕਰਦਾ, ਭੈ ਪੈਦਾ ਕਰਦਾ। ਇਵੇਂ ਇਹ ਜਿਹੜਾ ਸੰਸਾਰ ਹੈ ਨਾ, ਇਹ ਡਰ ਪੈਦਾ ਕਰਦਾ, ਇਹ ਭੈ ਪੈਦਾ ਕਰਦਾ। ਇਹ ਸੰਸਾਰ ਭਉਜਲ ਹੈ, ਜਿਵੇਂ ਸਮੁੰਦਰ ਭਉਜਲ ਹੈ ਨਾ, ਸਮੁੰਦਰ ਦਾ ਜਲ ਜਿਹੜਾ ਹੈ ਉਹ ਭੈ ਪੈਦਾ ਕਰਦਾ, ਇਵੇਂ ਸੰਸਾਰ ਜਿਹੜਾ ਹੈ ਇਹ ਭੈ ਪੈਦਾ ਕਰਦਾ। ਅਸੀਂ ਭੈ 'ਚ ਹੀ ਵਿਚਰਦੇ ਹਾਂ, ਕੋਈ ਸਾਨੂੰ ਮਾਰ ਨਾ ਦੇ ਅਸੀਂ ਮਰ ਨਾ ਜਾਈਏ, ਕੋਈ ਸਾਨੂੰ ਤੋੜ ਨਾ ਦੇ ਅਸੀਂ ਟੁੱਟ ਨਾ ਜਾਈਏ, ਕੋਈ ਸਾਨੂੰ ਡੇਗ ਨਾ ਦੇ ਅਸੀਂ ਡਿੱਗ ਨਾ ਜਾਈਏ, ਡਰ ਹੀ ਹੈ ਨਾ ਸਾਡੇ ਅੰਦਰ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਭੌਜਲ ਤੋਂ ਪਾਰ ਉਤਾਰ ਦਿੰਦਾ। ਮਹਾਰਾਜ ਕਿਵੇਂ ਉਤਾਰਦੇ? ਕਹਿੰਦੇ ਸਤਿਗੁਰ ਬੇੜਾ ਚਾੜ, ਸਤਿਗੁਰੂ ਦੇ ਬੇੜੇ 'ਚ ਚੜਾ ਕੇ, ਭਾਵ ਸਤਿਗੁਰੂ ਨਾਲ ਜੋੜ ਕੇ। ਸਤਿਗੁਰੂ ਬੇੜਾ ਬਹੁਤ ਹੈ, ਜਹਾਜ਼ ਹੈ ਸਤਿਗੁਰੂ, ਸਤਿਗੁਰੂ ਰੂਪੀ ਜਹਾਜ਼ 'ਤੇ ਚੜਾ ਦਿੰਦਾ ਅਕਾਲ ਪੁਰਖ ਬਖਸ਼ਿਸ਼ ਕਰਕੇ। ਜਿਹੜਾ ਸਤਿਗੁਰੂ ਰੂਪੀ ਜਹਾਜ਼ 'ਤੇ ਚੜ੍ਹ ਜਾਂਦਾ ਉਹ ਪਾਰ ਲੰਘ ਜਾਂਦਾ, ਉਹਨੂੰ ਫਿਰ ਗੁਰਪਿਆਰੀ ਉਹ ਪਾਣੀ ਕੁਛ ਨਹੀਂ ਕਹਿੰਦਾ, ਉਹਨੂੰ ਡਰ ਨਹੀਂ ਰਹਿੰਦਾ, ਭੈ ਨਹੀਂ ਰਹਿੰਦਾ। ਪਰ ਸਤਿਗੁਰੂ ਦੇ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ, ਸਤਿਗੁਰੂ ਰੂਪੀ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ ਕੁਝ ਨਿਯਮਾਵਲੀ ਬਣਾਈ ਹੈ ਸਤਿਗੁਰੂ ਨੇ। ਜੇ ਅਸੀਂ ਸਮੁੰਦਰੀ ਜਹਾਜ਼ 'ਤੇ ਚੜ੍ਹਨਾ ਹੋਵੇ, ਹਵਾਈ ਜਹਾਜ਼ 'ਤੇ ਚੜ੍ਹਨਾ ਹੋਵੇ, ਤਾਂ ਕੰਪਨੀਆਂ ਨੇ ਨਿਯਮ ਬਣਾਏ ਆ ਨਾ ਵੀ ਭਾਈ ਤੁਸੀਂ ਇੰਨੇ ਕਿਲੋ ਤੋਂ ਵੱਧ ਭਾਰ ਨਹੀਂ ਲੈ ਕੇ ਜਾ ਸਕਦੇ, ਤੁਸੀਂ ਆਹ ਸਮਾਨ ਵੀ ਨਾਲ ਲੈ ਕੇ ਜਾ ਸਕਦੇ। ਇਵੇਂ ਸਤਿਗੁਰੂ ਨੇ ਵੀ ਕੁਝ ਮਰਿਆਦਾ ਬਣਾਈ ਹੈ, ਕੁਝ ਨਿਯਮ ਬਣਾਏ ਨੇ। ਭਾਈ ਸਾਬਤ ਸੂਰਤ ਹੋਵੇ ਕੋਈ, ਭਾਈ ਅੰਮ੍ਰਿਤਧਾਰੀ ਹੋਵੇ। ਹੁਣ ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਇੱਕ ਜਹਾਜ਼ ਵਿੱਚ ਚੜ੍ਹਨ ਵਾਸਤੇ ਤਾਂ ਅਸੀਂ ਜਹਾਜ਼ ਕੰਪਨੀ ਵੱਲੋਂ ਬਣਾਏ ਨਿਯਮਾਂ ਨੂੰ ਮੰਨਦੇ ਹਾਂ, ਪਰ ਸਤਿਗੁਰੂ ਦੀ ਮਰਿਆਦਾ ਪਾਲਣ ਵਾਸਤੇ ਅਸੀਂ ਤਿਆਰ ਨਹੀਂ। ਉੱਥੇ ਅਸੀਂ ਕਹਿੰਦੇ ਉਹੀ ਚੜ੍ਹ ਜਾਈਏ, ਉਹੀ ਚੜ੍ਹ ਜਾਈਏ, ਨਾ ਸਾਨੂੰ ਨਸ਼ੇ ਛੱਡਣ ਦੀ ਲੋੜ ਪਵੇ, ਨਾ ਸਾਨੂੰ ਕੇਸ ਰੱਖਣ ਦੀ ਲੋੜ ਪਵੇ, ਉਹ ਸਤਿਗੁਰੂ ਜੀ ਸਾਨੂੰ ਆਪਣੇ ਬੇੜੇ 'ਚ ਚੜ੍ਹਾ ਲਏ, ਇਹ ਉਹ ਨਹੀਂ ਗੁਰੂ ਪਿਆਰੇ ਹੁੰਦਾ। ਕਿੱਡੀ ਕਮਾਲ ਦੀ ਗੱਲ ਹੈ ਨਾ। ਜੇ ਬੱਸ ਦੇ ਵਿੱਚ ਅਸੀਂ ਸਫ਼ਰ ਕਰਨਾ ਨਾ, ਤਾਂ ਟਿਕਟ ਲੈਣੀ ਪੈਂਦੀ ਹੈ ਪੈਸੇ ਖਰਚ ਕੇ, ਉੱਥੇ ਵੀ ਅਸੀਂ ਕਹਿੰਦੇ ਉਈ ਲੈ ਜੇ, ਮੁਫ਼ਤ ਹੀ ਲੈ ਜੇ। ਸਤਿਗੁਰੂ ਦੀ ਨਿਯਮਾਵਲੀ ਹੈ, ਮਰਿਆਦਾ ਹੈ ਗੁਰੂ ਪਿਆਰਿਓ, ਮਰਿਆਦਾ ਨੂੰ ਪ੍ਰਵਾਨ ਕਰਨਾ ਸਾਡਾ ਫਰਜ਼ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਪੁਰਖੋ ਭੌਜਲ ਪਾਰ ਉਤਾਰੇ ਉਹਨ ਭਾਈ, ਸਤਿਗੁਰ ਬੇੜਾ ਚਾੜ, ਸਤਿਗੁਰੂ ਦੇ ਬੇੜੇ 'ਚ ਚੜ੍ਹਾ ਕੇ। ਪੁਰਾਣੇ ਬਜ਼ੁਰਗ ਗਾਉਂਦੇ ਹੁੰਦੇ ਸੀ ਨਾ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ, ਨਾਮ ਜਹਾਜ਼ ਹੈ, ਸਤਿਗੁਰੂ ਕਪਤਾਨ ਹੈ, ਸਤਿਗੁਰੂ ਦਾ ਜਹਾਜ਼ ਹੈ, ਅਤੇ ਇਸ ਜਹਾਜ਼ ਦੇ ਵਿੱਚ ਅਕਾਲ ਪੁਰਖ ਚੜ੍ਹਾ ਕੇ ਇਸ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰ ਦਿੰਦਾ।
ਮਨੂਰਾ ਤੇ ਕੰਚਨ ਭਏ ਭਾਈ, ਗੁਰ ਪਾਰ ਸੁਮੇਲ ਮਿਲਾਏ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਭਾਈ ਸਿੱਖੋ ਗੁਰੂ ਪਾਰਸ ਹੈ, ਪਾਰਸ ਪਾਰਸ ਕਹਿੰਦੇ ਇੱਕ ਅਜਿਹਾ ਪੱਥਰ ਹੈ, ਬੱਟੀ ਹੈ, ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ, ਕਿਹਾ ਜਾਂਦਾ ਪੁਰਾਤਨ ਗ੍ਰੰਥਾਂ ਦੇ ਵਿੱਚ। ਕਹਿੰਦੇ ਗੁਰੂ ਪਾਰਸ ਹੈ, ਗੁਰ ਪਾਰਸ ਮੇਲ ਮਿਲਾਏ, ਗੁਰੂ ਪਾਰਸ ਹੈ ਮੇਲ ਮਿਲਾਏ, ਜਿਹੜਾ ਆਪਦੇ ਨਾਲ ਮੇਲ ਕੇ ਅਕਾਲ ਪੁਰਖ ਨਾਲ ਮਿਲਾ ਦਿੰਦਾ। ਗੁਰੂ ਐਸਾ ਪਾਰਸ ਹੈ ਜਿਹੜਾ ਪਹਿਲਾਂ ਆਪਦੇ ਨਾਲ ਜੋੜਦਾ, ਫਿਰ ਉਹਨੂੰ ਅਕਾਲ ਪੁਰਖ ਨਾਲ ਜੋੜ ਦਿੰਦਾ। ਕਿਵੇਂ? ਤਾਂ ਮਹਾਰਾਜ ਗੁਰਪਿਆਰੇ ਉਦਾਹਰਣ ਦਿੰਦੇ ਨੇ, ਕਹਿੰਦੇ ਮਨੂਰਾ ਤੇ ਕੰਚਨ ਭਏ ਭਾਈ, ਭਾਈ ਮਨੂਰਾ, ਮਨੂਰ ਮਨੂਰ ਕਹਿੰਦੇ ਨੇ ਉਸ ਲੋਹੇ ਨੂੰ ਜਿਹਨੂੰ ਜੰਗ ਨੇ ਖਾਧਾ ਹੁੰਦਾ, ਜੰਗਾਲ ਨੇ ਖਾਧਾ ਹੁੰਦਾ। ਕਹਿੰਦੇ ਮਨੂਰਾ ਤੇ ਕੰਚਨ ਭਏ ਭਾਈ, ਕਹਿੰਦੇ ਉਹ ਜੀਵ ਜਿਹੜੇ ਮਨੂਰ ਵਰਗੇ ਨੇ, ਜੰਗ ਖਾਧੇ ਲੋਹੇ ਵਰਗੇ ਨੇ, ਜਿਵੇਂ ਲੋਹੇ ਨੂੰ ਜੰਗਾਲ ਖਾ ਲੈਂਦਾ ਨਾ, ਇਵੇਂ ਵਿਕਾਰ ਮਨੁੱਖ ਨੂੰ ਖਾ ਲੈਂਦੇ ਨੇ। ਜਿਹੜਾ ਵਿਕਾਰਾਂ ਰੂਪੀ ਜੰਗਾਲ ਦੇ ਨਾਲ ਖਾਧਿਆ ਹੋਇਆ, ਉਹ ਵੀ ਕਹਿੰਦੇ ਸੋਨੇ ਵਰਗਾ ਬਣ ਜਾਂਦਾ। ਕਿਉਂ ਵੀ ਬਣ ਜਾਂਦਾ? ਕਿਉਂਕਿ ਗੁਰੂ ਪਾਰਸ ਹੈ, ਜਿਵੇਂ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਉਵੇਂ ਗੁਰੂ ਮਨੁੱਖ ਜਿਹੜਾ ਵਿਕਾਰਾਂ ਦਾ ਖਾਧਾ ਹੈ, ਉਹਨੂੰ ਸ਼ੁੱਧ ਬਣਾ ਦਿੰਦਾ, ਪਵਿੱਤਰ ਬਣਾ ਦਿੰਦਾ। ਇਹ ਪਾਤਸ਼ਾਹ ਦੱਸਦੇ ਨੇ,
ਆਪ ਛੋੜ ਨਾਲ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ।
ਪਰ ਕਹਿੰਦੇ ਇੱਕ ਕੰਮ ਤਾਂ ਸਾਨੂੰ ਕਰਨਾ ਪੈਂਦਾ, ਉਹ ਕੀ? ਕਹਿੰਦੇ ਆਪਣਾ ਆਪਾ ਤਿਆਗਣਾ ਪੈਂਦਾ। ਆਪ ਛੋੜ, ਜਿਹੜਾ ਆਪਣੇ ਆਪ ਨੂੰ ਛੱਡ ਕੇ, ਆਪਣੇ ਆਪ ਨੂੰ ਛੱਡਣ ਦਾ ਮਤਲਬ ਹੈ ਆਪਣੇ ਈਗੋ ਦਾ ਤਿਆਗ ਕਰਕੇ, ਹਉਮੈ ਦਾ ਤਿਆਗ ਕਰਕੇ। ਹੁਣ ਤਾਂ ਅਸੀਂ ਦੇਖਦੇ ਹਾਂ ਗੁਰੂ ਪਿਆਰੇ, ਅਸੀਂ ਸਾਰੇ ਹਉਮੈ ਨਾਲ ਹੀ ਭਰੇ ਫਿਰਦੇ, ਅਸੀਂ ਝੁਕਣਾ ਨਹੀਂ, ਅਸੀਂ ਟੁੱਟਣਾ ਨਹੀਂ, ਅਸੀਂ ਗੱਲ ਨਹੀਂ ਸਹਿਣੀ। ਮਹਾਰਾਜ ਕਹਿੰਦੇ ਆਪਣੇ ਅੰਦਰੋਂ ਆਪਣਾ ਆਪਾ ਤਿਆਗ ਕੇ ਆਪ ਛੋੜ ਨਾਉ ਮਨ ਵਸਿਆ ਭਾਈ। ਜਦੋਂ ਕਹਿੰਦੇ ਕੋਈ ਆਪਣੇ ਆਪ ਨੂੰ ਤਿਆਗਦਾ ਨਾ, ਆਪਣੀ ਈਗੋ ਨੂੰ ਤਿਆਗਦਾ, ਉਦੋਂ ਕਹਿੰਦੇ ਨਾਮ ਜਿਹੜਾ ਉਹ ਮਨ ਚ ਵਸਦਾ। ਜੇ ਹਉਮੈ ਤੇ ਨਾਮ ਮਨ ਚ ਨਹੀਂ ਵਸਦਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ, ਦੋਵੇਂ ਇੱਕੋ ਜਗ੍ਹਾ ਤੇ ਨਹੀਂ ਰਹਿੰਦੇ ਜਿਵੇਂ ਅੱਗ ਤੇ ਪਾਣੀ। ਜਦੋਂ ਮਨੁੱਖ ਆਪਣੇ ਆਪ ਨੂੰ ਤਿਆਗਦਾ ਨਾਉ ਮਨ ਵਸਿਆ ਭਾਈ, ਕਹਿੰਦੇ ਨਾ ਮਨ ਦੇ ਵਿੱਚ ਵਸਿਆ ਭਾਈ ਉਹਦੇ ਜਿਹੜਾ ਆਪਣੇ ਆਪ ਦਾ ਤਿਆਗ ਕਰਦਾ। ਜੋਤੀ ਜੋਤ ਮਿਲਾਏ, ਉਹਦੀ ਜੋਤੀ ਆਤਮਾ ਜੋਤ ਚ ਮਿਲ ਜਾਂਦੀ ਹੈ। ਜੋਤ ਕੀ ਹੈ? ਪਰਮਾਤਮਾ। ਉਹਦੀ ਆਤਮਾ ਪਰਮਾਤਮਾ ਚ ਮਿਲ ਜਾਂਦੀ ਹੈ। ਸਰੀਰ ਤੋਂ ਬਾਅਦ ਨਹੀਂ, ਸਰੀਰ ਮੁੱਕਣ ਤੋਂ ਬਾਅਦ ਨਹੀਂ, ਗੁਰੂ ਕਹਿ ਰਹੇ ਉਹ ਸਰੀਰ ਚ ਰਹਿੰਦੇ ਹੋਏ ਆਤਮਾ ਪਰਮਾਤਮਾ ਚ ਮਿਲ ਜਾਂਦੀ, ਸਰੀਰ ਚ ਰਹਿੰਦੇ ਹੋਏ ਆਤਮਾ ਪਰਮਾਤਮਾ ਚ ਲੀਨਤਾ ਲੈ ਲੈਂਦੀ। ਇਹ ਪਾਤਸ਼ਾਹ ਦੱਸਦੇ ਨੇ
ਸਤਿਗੁਰ ਕਉ ਸਦ ਬਲਿਹਾਰ ਜਾਓ।
ਗੁਰੂ ਦੀਆਂ ਬੜੀਆਂ ਵਡਿਆਈਆਂ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਉ ਵਾਰੀ ਹਉ ਵਾਰਨਾ ਭਾਈ। ਭਾਈ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ ਹਾਂ, ਕਿਹਦੇ ਤੇ? ਸਤਿਗੁਰ ਕਉ, ਸਤਿਗੁਰੂ ਉੱਪਰ। ਕਉ ਦਾ ਇੱਥੇ ਮਤਲਬ ਆ ਉੱਪਰ। ਬਾਣੀ ਦੇ ਵਿੱਚ ਕਉ ਸ਼ਬਦ ਦਾ ਅਰਥ ਨੂੰ ਵੀ ਹੈ, ਕਉ ਲਈ ਵੀ ਆਇਆ। ਕਉ ਦਾ ਇੱਥੇ ਅਰਥ ਹੈ ਉੱਤੇ, ਸਤਿਗੁਰੂ ਲਈ, ਸਤਿਗੁਰੂ ਉੱਪਰੋਂ। ਸਤਿਗੁਰ ਕਉ ਸਦ ਬਲਹਾਰੈ ਜਾਉ, ਅਸੀਂ ਸਤਿਗੁਰੂ ਤੋਂ ਸਦਾ ਹੀ ਬਲਹਾਰ ਜਾਂਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਆਸਾ ਦੀ ਵਾਰ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਨਾ, ਬਲਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਕੀ ਵਾਰ। ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਵਾਰੇ ਵਾਰੇ ਜਾਂਦੇ
ਹਾਂ। ਨਿਧਾਨ ਜਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ।
ਜਾਣਾ ਵੀ ਚਾਹੀਦਾ, ਗੁਰੂ ਤੋਂ ਬਲਹਾਰ ਜਾਣਾ ਚਾਹੀਦਾ। ਕਿਉਂ? ਕਹਿੰਦੇ ਨਾਮ ਨਿਧਾਨ ਜਨ ਦਿੱਤਾ ਭਾਈ। ਉਹ ਭਾਈ ਜਿਹਨੇ ਨਾਮ ਦਾ ਖਜ਼ਾਨਾ ਦਿੱਤਾ, ਜਿਹਨੇ ਨਾਮ ਦੀ ਬਖਸ਼ਿਸ਼ ਕੀਤੀ ਹੈ, ਜਿਹਨੇ ਭਗਤੀ ਦੀ ਬਖਸ਼ਿਸ਼ ਕੀਤੀ ਹੈ, ਜਿਹਨੇ ਸੇਵਾ ਦੀ ਬਖਸ਼ਿਸ਼ ਕੀਤੀ ਹੈ, ਉਸ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ। ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ। ਅਸੀਂ ਤਾਂ ਗੁਰੂ ਦੀ ਮਤ ਦੇ ਰਾਹੀਂ ਆਤਮਕ ਅਡੋਲਤਾ ਦੀ ਅਵਸਥਾ ਦੇ ਵਿੱਚ ਸਮਾਉਂਦੇ ਹਾਂ।
ਗੁਰਬਿਨ ਸਹਿਜਨ ਉਪਜੈ ਭਾਈ ਪੁੱਛੋ ਗਿਆਨੀ ਅੰਜਾਏ।
ਗੁਰਬਿਨ ਸਹਿਜ ਨਾ ਉਪਜੈ ਭਾਈ। ਉਹ ਭਾਈ, ਗੁਰੂ ਬਿਨਾਂ ਸਹਿਜ ਪੈਦਾ ਨਹੀਂ ਹੁੰਦਾ। ਸਹਿਜ, ਸਹਿਜ, ਸਹਿਜ ਦਾ ਮਤਲਬ ਕੀ ਹੈ? ਸਹਿਜ ਦਾ ਮਤਲਬ ਹੈ ਮਨ ਦੀ ਸ਼ਾਂਤੀ, ਮਨ ਦਾ ਟਿਕਾ। ਅਸੀਂ ਕਰਮਾਂ ਕਾਂਡਾਂ ਨਾਲ ਮਨ ਦਾ ਟਿਕਾ ਹਾਸਲ ਕਰਨ ਦਾ ਯਤਨ ਕਰਦੇ ਹਾਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਹੀ ਕਹਿੰਦੇ ਕਰਮੀ ਸਹਿਜ ਨਾ ਉਪਜੈ, ਕਰਮੀ ਸਹਿਜ ਨਾ ਉਪਜੈ। ਕਰਮਾਂ ਕਾਂਡਾਂ ਦੇ ਨਾਲ ਕਦੇ ਸਹਿਜ ਜਿਹੜਾ ਪੈਦਾ ਨਹੀਂ ਹੁੰਦਾ ਭਾਈ। ਜੇ ਤੁਸੀਂ ਆਖੋ ਨਾ ਕਰਮ ਕਾਂਡ ਕਰਕੇ ਸਾਡੇ ਮਨ 'ਚ ਟਿਕਾ ਆ ਜੂਗਾ, ਕਰਮ ਕਾਂਡ ਤਾਂ ਮਨ ਦੇ ਵਿੱਚ ਟਿਕਾ ਪੈਦਾ ਨਹੀਂ ਕਰਦੇ, ਸਗੋਂ ਹੋਰ ਜ਼ਿਆਦਾ ਮਨ ਨੂੰ ਭੜਕਾਉਂਦੇ ਹੈ। ਜਿੰਨੇ ਮਰਜ਼ੀ ਕਰਕੇ ਦੇਖ ਲਓ। ਫਿਰ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਕਹਿੰਦੇ ਨੇ ਗੁਰ ਬਿਨ ਸਹਿਜ ਨਾ ਉਪਜੈ ਭਾਈ। ਭਾਈ, ਗੁਰੂ ਤੋਂ ਬਿਨਾਂ ਕਦੇ ਮਨ ਦੀ ਸ਼ਾਂਤੀ, ਮਨ ਦਾ ਟਿਕਾ ਨਹੀਂ ਮਿਲਦਾ। ਜੇ ਨਹੀਂ ਯਕੀਨ ਆਉਂਦਾ ਪੁੱਛੋ ਗਿਆਨੀਆਂ ਜਾਏ। ਕਹਿੰਦੇ ਗਿਆਨੀਆਂ ਨੂੰ ਜਾ ਕੇ ਪੁੱਛ ਲਓ। ਹੁਣ ਗਿਆਨੀਆਂ ਨੂੰ ਜਾ ਕੇ ਪੁੱਛ ਲਓ, ਕਿਹੜੇ ਗਿਆਨੀਆਂ ਨੂੰ ਜਾ ਕੇ? ਜਿਹੜੇ ਵਿਦਵਾਨ ਹੈ, ਗਿਆਨਵਾਨ ਹੈ, ਕਹਿੰਦੇ ਉਹਨਾਂ ਨੂੰ ਪੁੱਛ ਲਓ ਜਾ ਕੇ। ਉਹਨਾਂ ਨੂੰ ਪੁੱਛੋ ਜਾ ਕੇ ਵੀ ਗੁਰੂ ਤੋਂ ਬਿਨਾਂ ਮਨ ਦੀ ਸ਼ਾਂਤੀ ਮਿਲ ਜਾਂਦੀ ਹੈ। ਕਹਿੰਦੇ ਹਰੇਕ ਕਉ ਨਹੀਂ ਮਿਲਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਸਾਡੇ ਤੇ ਯਕੀਨ ਨਹੀਂ ਤਾਂ ਜਾ ਗਿਆਨੀਆਂ ਨੂੰ ਪੁੱਛ ਲਓ, ਜਾ ਕੇ ਵਿਦਵਾਨਾਂ ਨੂੰ ਪੁੱਛ ਲਓ, ਜਾ ਕੇ ਵਿਦਵਾਨਾਂ ਨੂੰ ਪੁੱਛ ਲਓ ਜਿਹਨਾਂ 'ਚ ਵਿਦਵਤਾ ਹੈ। ਸੰਸਾਰੀ ਵਿਦਵਤਾ ਨਹੀਂ ਹੈ, ਜਿਹਨਾਂ 'ਚ ਰੂਹਾਨੀਅਤ ਦਾ ਗਿਆਨ ਹੈ, ਅਧਿਆਤਮਿਕਤਾ ਦਾ ਗਿਆਨ। ਸੰਸਾਰੀ ਗਿਆਨਵਾਨ ਤਾਂ ਸਗੋਂ ਹੋਰ ਭੜਕੇ ਪਏ ਹੈ। ਜਿਹਨਾਂ 'ਚ ਰੂਹਾਨੀਅਤ ਦਾ, ਜਿਹੜੇ ਬ੍ਰਹਮ ਗਿਆਨੀ ਪੁਰਖ ਨੇ, ਉਹਨਾਂ ਨੂੰ ਜਾ ਕੇ ਪੁੱਛੋ, ਮਹਾਤਮਾ ਨੂੰ ਜਾ ਕੇ ਕਿਸੇ ਨੂੰ ਪੁੱਛੋ। ਉਹ ਦੱਸੂਗਾ ਕਿ ਭਾਈ ਗੁਰੂ ਤੋਂ ਬਿਨਾਂ ਮਨ ਦਾ ਚੈਨ ਕਦੇ ਖਤਮ ਨਹੀਂ ਹੁੰਦਾ। ਇਹ ਪਾਤਸ਼ਾਹ ਦੱਸਦੇ ਨੇ
ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਪਤਾ ਕੀ ਕਹਿੰਦੇ? ਕਹਿੰਦੇ ਸਤਿਗੁਰ ਕੀ ਸੇਵਾ सदा कर भाई, भाई सतगुरु की सेवा सदा करया कर, ते करदे रारे नूं सिहारी करया कर, सतगुरु की सेवा सदा करया कर, हमेशा करया कर। असीं कहिंदे महाराज करदे आ, महाराज करदे आ सतगुरु की सेवा। धन गुरु अमरदास जी महाराज कहिंदे विचहों आप गवाए, अपने विचों अपने आप का त्याग करके सेवा करया करो। त्याग करके करदे हो? नहीं महाराज, त्याग तो नहीं हुंदा, सेवा जरूर करदे हां। धन गुरु अमरदास जी महाराज कहिंदे जे सेवा करदे हो बहुत चंगी गल है, पर कहिंदे कोशिश करो कि अपने आप नूं त्याग के सेवा करिए। सेवा करनी माड़ी नहीं है, यह नहीं है कि अपने आप नूं त्याग के सेवा करो, जे अपना आप नहीं त्याग सकते तो सेवा करने की लोड़ ही नहीं। भाई जे सेवा करांगे ना हौली हौली अपना आपा भी त्यागया जाऊगा। कोशिश करो कि हुण जे सेवा च जुड़ गए हो तो अपने आप नूं त्यागण दा यतन करो, जमाउण दा यतन ना करो, दूजिआं नूं दिखाउण लई सेवा ना करो, गुरु नूं दिखाउण लई सेवा करो, गुरु की खुशी लई सेवा करो। यह अपने आप नूं त्याग के सेवा करनी, यह महाराज दसदे ने।
गुरमुक्ति पहु पजा पहाई पहु करनी सच सार,
गुरमती भाव उपजै भाई, हे भाई गुरु की मत दे राही भाव पैदा होंदा है। भाव, भाव का अर्थ है गुरु प्यारे डर, जिहड़ा डर शब्द है ना यह बाणी च गुण के अर्थां च भी आया तो औगण के अर्थां च भी आया। जिहड़ा तां रब्बी डर है यह तां गुण है, जिहड़ा दुनिया का डर है यह औगण है। महाराज कहिंदे दुनिया का डर नहीं करन मनना, परमेश्वर का भय मनना है, रब्बी भय मनना। इत्थे जिस भय दे पैदा होने की गल करते हैं वह रब्बी भय है, दुनिया का भय नहीं। गुर प्यारे दुनिया के भय तो सतगुरां ने सिख नूं आजाद किया, सुतंत्र किया। कहिंदे गुरमती भाव उपजै भाई, गुरु की मत दे उत्ते तुरियां भाव पैदा होंदा है। किहड़ा भाव? रब्बी भय। भाव करनी सच सार, ते इह जिहड़ी भय दी करनी है ना, गुरु के भय का जिहड़ा कर्म है ते कहिंदे सब तो सच्चा ते श्रेष्ठ है, उत्तम है, यह पैदा होना चाहिए मन के विच। दसदे ने
प्रेम पदार्थ पाईआ भाई सच नाम आधार,
प्रेम पदार्थ पाईआ भाई, भाई जे गुरु का भय, रब का भय, वाहगुरु का भय पैदा हो गया ना तो प्रेम पदार्थ पाया जा सकता है। भाई प्रेम पदार्थ मिल जाता है, सच नाम आधार, जिहड़ा सदा थिर रहण वाला परमेश्वर का नाम है ना, जिंदगी का आधार हो जाता है, आसरा हो जाता है।
जो सतगुरु सेवा अपना भाई तिनके लगो पाए,
देखो गुरु प्यारे धन गुरु अमरदास जी महाराज की बचन कहते, कहते जो सतगुर सेवा है अपना, जेड़े अपने सतगुरु नूं सेवदे ने, किन्नी क वड़ियाई है उन्हां दी, किन्ने क महान है वह। धन गुरु अमरदास जी महाराज कहते जो सतगुर सेवा है अपना भाई, वो भाई जेडे अपने सतगुरु नूं सेवदे ने, सतगुरु नूं मनदे ने, तिनकै हौ लागौ पाए, कहिंदे असीं उहनां दे चरणी लग जाइए। जे उहनां दे चरणां च नमस्कार कर दईए ना तां वी घाटे वाला सौदा नहीं, जेडे सतगुरु नूं मनदे ने। इन्नी वड्डी वड्याई है सतगुरु नूं मनण दी, ते किन्ने बदनसीब है गुरु प्यारे जिहड़े बेमुख होए तुरे फिरदे है, अदेहधारियां दे पिछे तुरे फिरदे है, अडेरियां च गेड़े कढ़दे तुरे फिरदे है, किन्ने बदनसीब है जिहड़े टुटे फिरदे ने, नास्तक होए फिरदे ने, जिहड़े कहिंदे गुरु की लोड़ ही नहीं सानू किसे दी। धन गुरु अमरदास जी महाराज महान पुरख परमेश्वर स्वरूप, वह कहिंदे ने कहिंदे असीं कहिंदे उहदे चरणी हथ ला दईए जे कोई गुरु नूं मनण वाला, तां इन्नी वड्डी वड्याई है।
जन्म सवारी अपना पहाई कुल भी लई बख्शाए,
जन्म सवारी अपना भाई, भाई असी तो अपना जन्म सवार लिया है, गुरु नाल जुड़ के जन्म सवार लिया, कुल भी लई बख्शाए, असी तो अपने कुल नूं भी बख्शा लिया है। सिख कुल बख्शाउंदा है, कुल ही नहीं सारा जगत ही बख्शाउंदा है, गुरु प्यारे सरबत का भला मंगदा है सिख। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ,
ਸੱਚ ਬਾਣੀ ਸੱਚ ਸ਼ਬਦ ਹੈ, ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਾਣੀ, ਅਕਾਲ ਪੁਰਖ ਦੀ ਸਿਫਤ ਸਲਾਹ ਦਾ ਸ਼ਬਦ ਸੱਚ ਹੈ ਭਾਈ, ਗੁਰ ਕਿਰਪਾ ਤੇ ਹੋਏ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ।
ਨਾਨਕ ਨਾਮ ਹਰਿ ਮਨ ਵਸੈ ਭਾਈ ਤਿਸ ਬਿਘਨ ਨ ਲਾਗੈ ਕੋਇ।
ਆਖਰੀ ਪੰਕਤੀ ਗੁਰ ਪਿਆਰਿਓ ਬੜੇ ਧਿਆਨ ਦੇ ਨਾਲ ਸੁਣਿਓ, ਕਹਿੰਦੇ ਨਾਨਕ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਸੰਗਤ ਚ ਬੈਠੇ ਨੇ ਸਮਝਾਓ ਇਹਨਾਂ ਨੂੰ ਕਿ ਪੁਰਖੋ ਨਾਮ ਹਰ ਮਨ ਵਸੈ ਭਾਈ। ਉਹ ਭਾਈ ਪੁਰਖੋ ਨਾਮ ਹਰ ਮਨ ਵਸੈ ਭਾਈ, ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਾ ਇਹ ਮਨ ਚ ਵਸ ਜਾਂਦਾ ਹੈ। ਜਿਹਦੇ ਮਨ ਚ ਵਸਦਾ ਜੋ ਸਤਿਗੁਰ ਸੇਵਾ ਹੈ ਆਪਣਾ, ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ, ਜਿਹੜੇ ਗੁਰੂ ਦੀ ਕਿਰਪਾ ਦੇ ਦੁਆਰਾ ਇਸ ਗੱਲ ਨੂੰ ਪ੍ਰਵਾਨ ਕਰ ਲੈਂਦੇ ਨੇ ਕਿ ਸਿਫਤ ਸਲਾਹ ਦੀ ਬਾਣੀ ਸੱਚ ਹੈ, ਪਰਮਾਤਮਾ ਦੀ ਸਿਫਤ ਸਲਾਹ ਦਾ ਸੱਚ ਸ਼ਬਦ ਹੈ, ਉਹਨਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ। ਤੇ ਜਿਹਨਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਲਾਭ ਕੀ ਮਿਲਦਾ, ਕਿਉਂਕਿ ਅਸੀਂ ਸੰਸਾਰੀ ਲੋਕ ਹੈ ਨਾ ਗੁਰ ਪਿਆਰਿਓ, ਲਾਭ ਹਾਨੀ ਦੀ ਗੱਲ ਬਹੁਤ ਸੋਚਦੇ ਹਾਂ, ਆਹ ਕੰਮ ਕਰਾਂਗੇ ਕੀ ਲਾਭ ਮਿਲੂਗਾ, ਜੇ ਆਹ ਕੰਮ ਨਹੀਂ ਕਰਾਂਗੇ ਤਾਂ ਕੀ ਨੁਕਸਾਨ ਹੋਊਗਾ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸਾਨੂੰ ਕਹਿੰਦੇ ਆ ਨਾ ਕਿ ਸਤਿਗੁਰੂ ਨਾਲ ਜੁੜੋ, ਸਤਿਗੁਰੂ ਨੂੰ ਮੰਨੋ, ਸਤਿਗੁਰੂ ਦੀ ਸੇਵਾ ਕਰੋ, ਸਤਿਗੁਰੂ ਦੀ ਸੇਵਾ ਉੱਤਮ ਹੈ ਭਾਈ, ਬਾਣੀ ਨਾਲ ਜੁੜੋ, ਬਾਣੀ ਸੱਚੀ ਹੈ ਭਾਈ, ਸ਼ਬਦ ਸੱਚਾ ਹੈ ਭਾਈ, ਤਾਂ ਮਹਾਰਾਜ ਆਖਰ ਦੇ ਵਿੱਚ ਲਾਭ ਵੀ ਦੱਸਦੇ ਨੇ। ਕਹਿੰਦੇ ਲਾਭ ਇਹ ਹੈ ਕਿ ਤੁਹਾਡੇ ਹਿਰਦੇ 'ਚ ਉਸ ਪਰਮਾਤਮਾ ਨੇ ਖੁਦ ਵਸ ਜਾਣਾ, ਉਹਦਾ ਨਾਮ ਵਸ ਜਾਣਾ, ਖੁਦ ਵਸ ਜਾਣਾ ਉਹਨੇ। ਅਤੇ ਜੇ ਉਹਦਾ ਨਾਮ ਵਸ ਗਿਆ, ਉਹ ਖੁਦ ਵਸ ਗਿਆ, ਕਹਿੰਦੇ ਤਿਸ ਵਿਘਨ ਨਾ ਲੱਗੇ ਕੋਈ, ਉਹਨੂੰ ਕਹਿੰਦੇ ਕੋਈ ਵਿਘਨ ਨਹੀਂ ਲੱਗਦਾ, ਕੋਈ ਵਿਘਨ ਰੁਕਾਵਟ ਹੀ ਨਹੀਂ ਪੈਂਦੀ। ਰੁਕਾਵਟਾਂ ਆਉਂਦੀਆਂ ਲੇਕਿਨ ਪਤਾ ਹੀ ਨਹੀਂ ਚੱਲਦਾ ਕਿ ਰੁਕਾਵਟਾਂ ਆਈਆਂ ਕਦੋਂ ਸੀ ਅਤੇ ਗਈਆਂ ਕਦੋਂ। ਜੇ ਵਿਘਨ ਆ ਵੀ ਜਾਂਦੇ ਨੇ ਤਾਂ ਪਤਾ ਨਹੀਂ ਲੱਗਦਾ ਕਿ ਕਦੋਂ ਆਈਆਂ ਰੁਕਾਵਟਾਂ ਅਤੇ ਕਦੋਂ ਚੱਲੀਆਂ ਗਈਆਂ, ਕਦੋਂ ਵਿਘਨ ਆਏ ਅਤੇ ਕਦੋਂ ਖਤਮ ਹੋ ਗਏ। ਜਿਹੜਾ ਨਾਮ ਦਾ ਧਾਰਨੀ ਹੋ ਜਾਂਦਾ, ਬੰਦਗੀ ਦਾ ਧਾਰਨੀ ਹੋ ਜਾਂਦਾ, ਭਜਨ ਦਾ ਧਾਰਨੀ, ਇਹ ਸਾਰੀਆਂ ਰੁਕਾਵਟਾਂ ਇਸ ਕਰਕੇ ਗੁਰਪਿਆਰੀਓ ਸਾਹਮਣੇ ਆ ਖੜੋਂਦੀਆਂ ਨੇ ਜਦੋਂ ਅਸੀਂ ਆਪਣੇ ਗੁਰੂ ਨਾਲੋਂ ਟੁੱਟ ਜਾਂਦੇ ਹਾਂ, ਜਦੋਂ ਅਸੀਂ ਅਕਾਲ ਪੁਰਖ ਨਾਲੋਂ ਟੁੱਟ ਜਾਂਦੇ। ਬਾਣੀ ਸਾਨੂੰ ਸਮਝਾਉਂਦੀ ਹੈ, ਸਿੱਖੋ ਜੇ ਬਾਣੀ ਨਾਲ ਜੁੜੋਗੇ, ਜੇ ਕਰਤਾਰ ਨਾਲ ਜੁੜੋਗੇ ਤਾਂ ਫਿਰ ਕੋਈ ਰੁਕਾਵਟ ਨਹੀਂ ਆਏਗੀ। ਅਸੀਂ ਇਤਿਹਾਸ ਪੜ੍ਹਦੇ ਹਾਂ, ਅਟਕ ਵੀ ਰਸਤਾ ਨਹੀਂ ਸੀ ਰੋਕ ਸਕਿਆ ਖਾਲਸਾ ਪੰਥ ਦਾ, ਕਿਉਂ? ਅਟਕ ਦਰਿਆ ਤਾਂ ਬਹੁਤ ਲੰਬਾ ਚੌੜਾ, ਉਹ ਵਗਦਾ ਵੀ ਬਹੁਤ ਵੇ ਦੇ ਨਾਲ ਸੀ, ਰਸਤਾ ਕਿਉਂ ਨਹੀਂ ਰੋਕ ਸਕਿਆ ਸਿੰਘਾਂ ਦਾ? ਕਿਉਂਕਿ ਸਿੰਘਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਅਟੁੱਟ ਭਰੋਸਾ ਸੀ, ਇੰਨਾ ਭਰੋਸਾ ਸੀ, ਇੰਨਾ ਭਰੋਸਾ ਸੀ ਕਿ ਗੁਰੂ ਦੇ ਅੱਗੇ ਅਰਦਾਸ ਕਰਤੀ ਵੀ ਸਤਿਗੁਰੂ ਜੀ ਅਸੀਂ ਅਰਦਾਸ ਕਰਤੀ ਹੈ, ਹੁਣ ਤੁਸੀਂ ਜਾਣੋ ਅਤੇ ਇਹ ਅਟਕ ਜਾਣੇ, ਹੁਣ ਅਸੀਂ ਤਾਂ ਤੁਹਾਡੇ 'ਤੇ ਛੱਡਤੀ ਹੈ ਸਾਰੀ ਗੱਲ, ਹੁਣ ਅਟਕ ਦਰਿਆ ਜਾਣੇ ਅਤੇ ਜਾਂ ਫਿਰ ਤੁਸੀਂ ਜਾਣੋ। ਅਤੇ ਫਿਰ ਗੁਰੂ ਤਾਂ ਸਮਰੱਥ ਹੈ ਨਾ, ਗੁਰੂ ਨੇ ਗੁਰੂ ਪਿਆਰੇ ਅਟਕ ਨੂੰ ਜਿਹੜਾ ਸੀ ਉਹ ਫੇਲ ਕਰਤਾ, ਸਾਡਾ ਤਾਂ ਭਰੋਸਾ ਹੀ ਨਹੀਂ ਗੁਰੂ 'ਤੇ, ਗੁਰੂ 'ਤੇ ਵਿਸ਼ਵਾਸ ਹੀ ਨਹੀਂ। ਸੰਘਰਸ਼, ਯੁੱਧ, ਲੜਾਈਆਂ ਸਾਡੀਆਂ ਉਹੀ ਕਾਮਯਾਬ ਹੋਈਆਂ ਨੇ ਜਿਹਦੇ ਵਿੱਚ ਅਸੀਂ ਗੁਰੂ ਨੂੰ ਮੋਹਰੇ ਰੱਖਿਆ, ਜਿੱਥੇ ਅਸੀਂ ਗੁਰੂ ਨੂੰ ਪਾਸੇ ਕਰਤਾ ਉੱਥੇ ਅਸੀਂ ਫੇਲ ਹੀ ਹੋਏ ਹਾਂ, ਗੁਰੂ ਪਿਆਰੇ ਖਤਮ ਹੀ ਹੋਏ ਹਾਂ, ਕੁਛ ਨਹੀਂ ਪੱਲੇ ਪਿਆ ਸਾਡੇ। ਸਿੱਖ ਹਮੇਸ਼ਾ ਹੀ ਆਪਣੇ ਗੁਰੂ ਨੂੰ ਮੂਹਰੇ ਰੱਖਦਾ ਹੈ, ਗੁਰੂ ਦੀ ਵਿਚਾਰਧਾਰਾ ਨੂੰ ਮੂਹਰੇ ਰੱਖਦਾ ਹੈ, ਗੁਰੂ ਦੇ ਫਲਸਫੇ ਨੂੰ ਮੂਹਰੇ ਰੱਖਦਾ ਹੈ। ਅਤੇ ਗੁਰੂ ਦਾ ਜਿਹੜਾ ਫਲਸਫਾ ਹੈ, ਗੁਰੂ ਦੀ ਵਿਚਾਰਧਾਰਾ ਜਿਹੜੀ ਹੈ, ਇਹ ਗੱਲ ਚੇਤੇ ਰੱਖਣੀ ਹੈ ਕਿ ਉਹ ਸਰਬਕਾਲੀ, ਸਰਬਦੇਸ਼ੀ, ਸਰਬਪੱਖੀ, ਸਰਬ ਸਾਂਝੀ ਹੈ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਇਆ, ਉਹਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਸੇਧ ਦਿੱਤੀ ਹੈ। ਨਿਸ਼ਚਿਤ ਕੀਤਾ ਸਮਾਂ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾ ਚੱਖਾਂ। ਆਓ ਸਾਰੇ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ, ਨਾਮ ਹਰ ਮਨ ਵਸੈ ਭਾਈ ਤਿਸ ਬਿਘਨ ਨ ਲਾਗੈ ਕੋਇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।